सत सतगुर का दर्शन पाए जियो सो कहो टल गुर सेविया अहनिस सहज सुभाए दर्शन परसे गुरु के जन्म मरण दुख जाय बेशुमार अथह अगणत अतुल ज्यों बुलावहो त्यों नानक दास बुले बेशुमार अथह अगणत अतुल ज्यों बुलावहो त्यों नानक दास बुले
स ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮਹ ਜੁਗਾਦ ਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਪਰ ਏਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਣ ਸਿਮਰਤ ਸੁਧ ਅੱਖਰ ਕੀਨੇ ਰਾਮ ਨਾਮ ਇੱਕ ਅੱਖਰ ਕਿਨਕਾ ਏਕ ਜਿਸ ਜੀਵ ਵਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮਹ ਜੁਗਾਦ ਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਨੂੰ ਗੁਰਬਾਣੀ ਦੀ ਲੜੀਵਾਰ ਕਥਾ ਸੁਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਬਾਣੀ ਕੇ ਬੋਹਿਤ ਮਹਾਨ ਪਰਉਪਕਾਰੀ ਸਤਿਗੁਰੂ ਜਿਨ੍ਹਾਂ ਦੀ ਮਹਿਮਾ ਅਪਰਪਾਰ ਹੈ, ਮਥੁਰਾ ਭੱਟ ਜੀ ਲਿਖਦੇ ਹਨ, ਤਰਨ ਗਗਨ ਨਵ ਖੰਡ ਮਹਿ ਜੋਤ ਸਵੈਰੂਪੀ ਰਹੇ ਉਹ ਪਰ ਪਣ ਮਥੁਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਾਰਾ ਸਰੂਪ ਹਨ। ਨਿਰਗੁਣ ਅਤੇ ਸਰਗੁਣ ਥੀਆ, ਜੇ ਕਿਸੇ ਨੇ ਉਸ ਨਿਰਗੁਣ ਦੇ ਸਰਗੁਣ ਰੂਪ ਦੇ ਦੀਦਾਰ ਕਰਨੇ ਹੋਣ ਤਾਂ ਗੁਰੂ ਅਰਜਨ ਦੇ ਮਹਾਰਾਜ ਦੇ ਦੀਦਾਰ ਕਰ ਲਵੋ ਤਾਂ ਤੁਹਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਹੋ ਸਕਦੇ ਹਨ। ਕਿਉਂ? ਗੁਰੂ ਅਰਜਨ ਦੇ ਮਹਾਰਾਜ ਦੇ ਅੰਦਰ ਹੀ ਉਹ ਅਕਾਲ ਪੁਰਖ ਵਾਹਿਗੁਰੂ ਬਿਰਾਜਮਾਨ ਹੈ। ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਸਾਡੇ 'ਤੇ ਮਹਾਨ ਪਰਉਪਕਾਰ ਕੀਤੇ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ। ਹਾਂ, ਜੋ ਸਭ ਤੋਂ ਵੱਡੇ ਪਰਉਪਕਾਰ ਸਤਿਗੁਰੂ ਨੇ ਕੀਤੇ ਉਹਨਾਂ ਵਿੱਚੋਂ ਸਭ ਤੋਂ ਪਹਿਲੇ ਨੰਬਰ 'ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਐਸਾ ਸਰਵੋਤਮ ਰਾਜ ਤੀਰਥ ਬਖਸ਼ਿਸ਼ ਕੀਤਾ ਜਿਸ ਦੀ ਬਾਬਤ ਬਾਣੀ ਵਿੱਚ ਲਿਖਿਆ ਹੈ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ, ਬਦੋ ਪੁਰਖ ਬਿਧਾਤੇ ਤਾਂ ਤੂੰ ਸੋਹਿਆ, ਬਸਦੀ ਸਗਨੇ ਆਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਪਾਵਨ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ, ਜਿਸ ਨੂੰ ਸਾਰੇ ਤੀਰਥਾਂ ਦਾ ਰਾਜਾ ਆਖਿਆ ਜਾਂਦਾ ਹੈ, ਇਸ ਪਾਵਨ ਅੰਮ੍ਰਿਤਸਰ ਸਰੋਵਰ ਦੀ ਸਥਾਪਨਾ ਗੁਰੂ ਰਾਮਦਾਸ ਮਹਾਰਾਜ ਦੇ ਬਚਨਾਂ ਦੁਆਰਾ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤੀ। ਦੂਸਰੇ ਨੰਬਰ 'ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅੰਮ੍ਰਿਤਸਰ ਸਰੋਵਰ ਦੇ ਐਨ ਵਿਚਕਾਰ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕੀਤੀ, ਜਿਸ ਨੂੰ ਇਸ ਮਾਤ ਲੋਕ ਦਾ ਸੱਚਖੰਡ ਵੀ ਆਖਿਆ ਜਾਂਦਾ ਹੈ। ਹਰਦਾਸ ਕਵੀ ਨੇ ਲਿਖਿਆ ਹੈ, ਹਰੀ ਮੰਦਰ ਬੈਕੁੰਠ ਕੋ ਤੋਲਿਓ ਹਰ ਹਰਦਾਸ, ਗੌਰਾ ਸੋ ਧਰਨੀ ਰਹਿਓ ਹੌਰਾ ਚੜਿਓ ਆਕਾਸ਼। ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਰਹਿਣ ਦੇ ਲਈ ਪਹਿਲਾਂ ਤਾਂ ਇੱਕੋ ਹੀ ਘਰ ਸੀ, ਫਿਰ ਦੂਸਰਾ ਘਰ ਵੀ ਬਣਾਇਆ, ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵਹਿ ਰਾਮ। ਉਸ ਅਕਾਲ ਪੁਰਖ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ, ਮੈਨੂੰ ਕਿਹੜੇ ਘਰ ਦੇ ਵਿੱਚ ਕਿਹੜੇ ਹਰੀ ਮੰਦਰ ਵਿੱਚ ਰਹਿਣਾ ਚਾਹੀਦਾ ਹੈ। ਉਸਨੇ ਦੋਹਾਂ ਨੂੰ ਤਰਾਜੂ 'ਤੇ ਧਰ ਕੇ ਤੋਲਿਆ। ਜਿਹੜਾ ਗੌਰਾ ਸੀ, ਭਾਰੀ ਅਜ਼ਮਤ ਵਾਲਾ ਸੀ, ਉਹ ਤਾਂ ਇਸ ਧਰਤੀ 'ਤੇ ਰਹਿ ਗਿਆ, ਅਤੇ ਜਿਹੜਾ ਹੌਲਾ ਸੀ ਉਹ ਆਕਾਸ਼ ਵਿੱਚ ਚਲਿਆ ਗਿਆ। ਭਾਵ ਬੈਕੁੰਠ ਦੇ ਨਾਲੋਂ ਵੀ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਮਹਿਮਾ ਮਹਾਨ ਹੈ। ਇਸੇ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਦੂਸਰਾ ਮਹਾਨ ਪਰਉਪਕਾਰ ਕੀਤਾ ਹੈ। ਤੀਸਰਾ ਪਰਉਪਕਾਰ ਜੋ ਸਤਿਗੁਰੂ ਨੇ ਸਾਡੇ 'ਤੇ ਬਖਸ਼ਿਸ਼ ਕੀਤਾ ਹੈ, ਉਸ ਪਾਵਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਕੋਈ ਮੂਰਤੀਆਂ ਦੀ ਸਥਾਪਨਾ ਨਹੀਂ ਕੀਤੀ, ਜਾਂ ਕਿਸੇ ਸਖਸ਼ੀ ਪੂਜਾ ਨੂੰ ਗੁਰੂ ਮਹਾਰਾਜ ਨੇ ਆਰੰਭ ਨਹੀਂ ਕੀਤਾ, ਆਪ ਗੁਰਤਾ ਗੱਦੀ 'ਤੇ ਬੈਠ ਕੇ ਪੂਜਾ ਨਹੀਂ ਕਰਵਾਈ। ਸਭ ਤੋਂ ਵੱਡਾ ਪਰਉਪਕਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਇਹ ਹੈ ਕਿ ਉਸ ਪਾਵਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ, ਉਹ ਸੱਚਖੰਡ ਧਾਮ ਦੇ ਅੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ, ਸ਼ਬਦ ਗੁਰੂ ਦਾ ਸਤਿਕਾਰ ਕੀਤਾ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸਭ ਤੋਂ ਵੱਡਾ ਪਰਉਪਕਾਰ ਹੈ ਕਿ ਉਹਨਾਂ ਨੇ ਸਖਸ਼ੀ ਪੂਜਾ ਦੇ ਨਾਲੋਂ, ਮੂਰਤੀ ਪੂਜਾ ਦੇ ਨਾਲੋਂ ਸਿੱਖਾਂ ਨੂੰ ਹਟਾ ਕੇ ਬਾਣੀ ਗੁਰੂ ਦੇ ਨਾਲ, ਸ਼ਬਦ ਗੁਰੂ ਦੇ ਨਾਲ, ਗਿਆਨ ਗੁਰੂ ਦੇ ਨਾਲ ਜੋੜਿਆ ਹੈ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਸਭ ਤੋਂ ਵੱਡਾ ਪਰਉਪਕਾਰ ਹੈ। ਹੁਣ ਇਹ ਗੁਰਬਾਣੀ ਇੱਕ ਐਸੀ ਅਮੋਲਕ ਦਾਤ ਹੈ ਜਿਸ ਵਰਗੀ ਹੋਰ ਦੁਨੀਆਂ ਵਿੱਚ ਕੋਈ ਦਾਤ ਨਹੀਂ ਹੋ ਸਕਦੀ। ਇਸੇ ਲਈ ਤਾਂ ਗੁਰੂ ਅਮਰਦਾਸ ਮਹਾਰਾਜ ਨੇ ਫਰਮਾਇਆ ਹੈ, ਆਵਹੋ ਸਿੱਖ ਸਤਿਗੁਰੂ ਕੇ ਪਿਆਰਿਹੋ ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਆਪ ਸੰਗਤਾਂ ਨੂੰ ਭਲੀ ਪਾਂਥ ਵਿਦਤ ਹੈ, ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤਾਂ ਉਸ ਵੇਲੇ ਜਿੰਨੀ ਵੀ ਸਤਿਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਸੀ, ਚਾਹੇ ਉਹ ਗੋਇੰਦਵਾਲ ਸਾਹਿਬ ਜੀ ਦੇ ਅੰਦਰ ਪੋਥੀਆਂ ਦੇ ਰੂਪ ਦੇ ਵਿੱਚ ਬਾਬਾ ਮੋਹਨ ਜੀ ਦੇ ਪਾਸ ਸੀ, ਚਾਹੇ ਕਿਸੇ ਹੋਰ ਗੁਰਸਿੱਖ ਮਾਈ ਭਾਈ ਦੇ ਕੋਲ ਸੀ, ਉਹ ਸਾਰੀ ਬਾਣੀ ਨੂੰ ਗੁਰੂ ਮਹਾਰਾਜ ਨੇ ਸੰਕਲਿਤ ਕਰਵਾਇਆ ਅਤੇ ਆਪਣੇ ਪਾਸ ਮੰਗਵਾ ਕੇ ਉਹਨੂੰ ਪੜ੍ਹਿਆ, ਵਿਚਾਰਿਆ, ਘੋਖਿਆ, ਨਿਰਖਿਆ ਅਤੇ ਪਰਖਿਆ। ਜਿਹੜੀ ਸਤਿਗੁਰੂ ਮਹਾਰਾਜ ਨੂੰ ਪਵਿੱਤਰ ਬਾਣੀ, ਗੁਰੂ ਦੀ ਬਾਣੀ ਪ੍ਰਤੀਤ ਹੋਈ ਅਤੇ ਉਸ ਬਾਣੀ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਮਹਾਰਾਜ ਨੇ ਲਿਖਵਾਇਆ, ਇਹ ਸਤਿਗੁਰੂ ਦਾ ਬਹੁਤ ਵੱਡਾ ਪਰਉਪਕਾਰ ਸੀ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੂਸਰੇ ਸਤਿਗੁਰੂ ਸਾਹਿਬਾਨ ਦੀ ਬਾਣੀ ਲਿਖਵਾ ਰਹੇ ਸਨ ਤਾਂ ਉਸ ਵੇਲੇ ਨਾਲ ਨਾਲ ਸਤਿਗੁਰੂ ਨੇ ਆਪ ਵੀ ਬੇਅੰਤ ਬਾਣੀ ਉਚਾਰਨ ਕੀਤੀ ਅਤੇ ਉਸ ਬਾਣੀ ਨੂੰ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਦੀ ਨਾਲ ਲਿਖਵਾਉਂਦੇ ਰਹੇ। ਕੁਝ ਵਿਸ਼ੇਸ਼ ਬਾਣੀਆਂ ਵੀ ਗੁਰੂ ਮਹਾਰਾਜ ਨੇ ਆਪਣੇ ਵੱਲੋਂ ਉਚਾਰਨ ਕੀਤੀਆਂ, ਜਿਵੇਂ ਆਪ ਸੰਗਤਾਂ ਪਹਿਲਾਂ 52 ਅੱਖਰੀ ਬਾਣੀ ਦੀ ਵਿਚਾਰ ਸਰਵਣ ਕਰ ਚੁੱਕੇ ਹੋ। 52 ਅੱਖਰੀ ਬਾਣੀ ਸੰਪੂਰਨ ਬਾਣੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਰਚਨਾ ਹੈ, ਜਿਸ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ 52 ਅੱਖਰੀ ਬਾਣੀ ਲਿਖਵਾ ਕੇ ਅਤੇ ਇਸ ਨੂੰ ਸੰਪੂਰਨ ਕਰਕੇ ਸ਼ਾਮ ਦੇ ਵਕਤ ਆਪਣੇ ਆਰਾਮ ਅਸਥਾਨ ਤੰਬੂ ਵਿੱਚ ਜਾ ਰਹੇ ਸਨ ਤਾਂ ਉਸ ਵੇਲੇ ਗੁਰੂ ਮਹਾਰਾਜ ਨੇ ਲੋੜ ਅਨੁਸਾਰ ਲੰਗਰ ਛਕਿਆ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਆਸਣ 'ਤੇ ਜਾ ਕੇ ਬਿਰਾਜਮਾਨ ਹੋਏ ਤਾਂ ਮਨ ਦੇ ਵਿੱਚ ਇੱਕ ਐਸਾ ਖਿਆਲ ਆਇਆ ਹੈ, ਸਮਾਂ ਕਲਯੁੱਗ ਦਾ ਹੈ, ਸਮਾਂ ਬੜਾ ਭਿਆਨਕ ਹੈ, ਲੋਕਾਂ ਦੇ ਵਿੱਚ ਨਾ ਉਹਨਾਂ ਬਲ ਹੈ, ਨਾ ਬੁੱਧੀ ਹੈ, ਨਾ ਗਿਆਨ ਹੈ, ਨਾ ਇਹਨਾਂ ਕੋਲ ਇੰਨਾ ਧਨ ਹੈ, ਨਾ ਹੋਰ ਸਾਧਨ ਨੇ। ਇਹ ਪਹਿਲੇ ਹੋਰ ਯੁੱਗਾਂ ਵਾਂਗ ਨਾ ਤਾਂ ਜੱਗ ਕਰ ਸਕਦੇ ਨੇ, ਨਾ ਯੋਗ ਕਰ ਸਕਦੇ ਨੇ, ਨਾ ਤੀਰਥਾਂ 'ਤੇ ਜਾ ਕੇ ਇਸ਼ਨਾਨ ਹੀ ਕਰ ਸਕਦੇ ਨੇ, ਸਾਰਿਆਂ ਵਿੱਚ ਇੰਨੀ ਸਮਰੱਥਾ ਕਿੱਥੇ ਹੈ। ਸਾਹਿਬ ਸਤਿਗੁਰੂ ਮਨ ਵਿੱਚ ਵਿਚਾਰ ਕਰਨ ਲੱਗੇ ਵੀ ਹੁਣ ਕਲਯੁੱਗ ਦੇ ਲੋਕ ਪਾਪ ਹੀ ਕਰੀ ਜਾਣਗੇ ਅਤੇ ਫਿਰ ਇਹਨਾਂ ਨੂੰ ਨਰਕਾਂ ਦੇ ਵਿੱਚ ਜਾਣਾ ਪੈ ਸਕਦਾ ਹੈ। ਇਹਨਾਂ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਸਾਨੂੰ ਕੋਈ ਨਾ ਕੋਈ ਐਸਾ ਸਾਧਨ ਤਿਆਰ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਇਹਨਾਂ ਪਾਪੀ ਜੀਵਾਂ ਦਾ ਕਲਿਆਣ ਹੋ ਸਕੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਆਪਣੇ ਮਨ ਵਿੱਚ ਇਹ ਐਸਾ ਖਿਆਲ ਕੀਤਾ ਤਾਂ ਸਤਿਗੁਰੂ ਮਹਾਰਾਜ ਕੁਝ ਸਮਾਂ ਬਰਾਜੇ ਅੰਮ੍ਰਿਤ ਵੇਲਾ ਹੋਇਆ, ਉੱਠ ਕੇ ਸਤਿਗੁਰੂ ਨੇ ਇਸ਼ਨਾਨ ਕੀਤਾ, ਨਿਤਨੇਮ ਕੀਤਾ, ਆਪਣੇ ਸਰੂਪ ਦੇ ਧਿਆਨ ਵਿੱਚ ਜੁੜੇ ਅਤੇ ਜਦੋਂ ਬਾਣੀ ਲਿਖਣ ਦਾ ਸਮਾਂ ਹੋਇਆ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਸਤਿਗੁਰੂ ਦੇ ਪਾਸ ਪਹੁੰਚ ਗਏ, ਕਿਉਂਕਿ ਭਾਈ ਗੁਰਦਾਸ ਜੀ ਲਿਖਾਰੀ ਸਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਉਚਾਰਨ ਕਰਦੇ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਸ ਬਾਣੀ ਨੂੰ ਲਿਖਦੇ ਸਨ। ਹੁਣ ਜਦੋਂ ਭਾਈ ਗੁਰਦਾਸ ਜੀ ਸਤਿਗੁਰੂ ਦੇ ਪਾਸ ਆਏ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਰਾਤ ਮਨ ਵਿੱਚ ਖਿਆਲ ਆਏ ਸਨ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਨਾਲ ਵੀ ਸਾਂਝੇ ਕੀਤੇ। ਭਾਈ ਗੁਰਦਾਸ ਜੀ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਤੁਸੀਂ ਤਾਂ ਪਹਿਲਾਂ ਵੀ ਬਹੁਤ ਪਰਉਪਕਾਰ ਕਰ ਰਹੇ ਹੋ, ਦੋਹੇ ਥਾ ਬਾਣੀ ਕਾ ਬੋਹੇ ਥਾ, ਤੁਸੀਂ ਤਾਂ ਬਾਣੀ ਦਾ ਬੋਹਿਥ ਤਿਆਰ ਕਰ ਰਹੇ ਹੋ ਅਤੇ ਕਿਰਪਾ ਕਰੋ ਕੋਈ ਐਸੀ ਵਿਸ਼ੇਸ਼ ਅਤੇ ਸੁਖੀਨ ਬਾਣੀ ਉਚਾਰਨ ਕਰੋ ਜਿਸ ਬਾਣੀ ਨੂੰ ਪੜ੍ਹ ਕੇ, ਜਿਸ ਬਾਣੀ ਨੂੰ ਸੁਣ ਕੇ ਹਰ ਮਨੁੱਖ ਨੂੰ ਆਤਮਕ ਸੁੱਖ ਪ੍ਰਾਪਤ ਹੋ ਜਾਵੇ ਅਤੇ ਮਨ ਨੂੰ ਸ਼ਾਂਤੀ ਮਿਲ ਜਾਵੇ। ਇਸ ਢੰਗ ਦੇ ਨਾਲ ਹੀ ਕਲਯੁਗੀ ਜੀਵਾਂ ਦਾ ਉਧਾਰ ਹੋ ਸਕਦਾ ਹੈ। ਅਤੇ ਜਦੋਂ ਭਾਈ ਗੁਰਦਾਸ ਜੀ ਨੇ ਵੀ ਇਹ ਬੇਨਤੀ ਕੀਤੀ ਤਾਂ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਰਾਮਸਰ ਸਾਹਿਬ ਸਰੋਵਰ ਜਿੱਥੇ ਨੇੜੇ ਹੀ ਤੰਬੂ ਲੱਗੇ ਹੋਏ ਸਨ, ਉਸ ਦਿਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੰਬੂ ਵਿੱਚ ਨਹੀਂ ਗਏ। ਉਹ ਸਰੋਵਰ ਦੇ ਕਿਨਾਰੇ 'ਤੇ ਇੱਕ ਬੇਰੀ ਦਾ ਦਰਖਤ ਸੀ, ਉਹ ਨਿਸ਼ਾਨੀ, ਉਹ ਯਾਦਗਾਰ ਹੁਣ ਵੀ ਮੌਜੂਦ ਹੈ। ਪਰ ਇੱਕ ਗੱਲ ਬੜੀ ਦੁੱਖ ਦੇ ਨਾਲ ਕਹਿਣੀ ਪੈਂਦੀ ਹੈ, ਸਾਡੇ ਕਾਰ ਸੇਵਾ ਵਾਲੇ ਬਾਬੇ, ਠੀਕ ਹੈ ਭਾਵੇਂ ਉਹ ਬਹੁਤ ਮਹਾਨ ਸੇਵਾ ਗੁਰ ਅਸਥਾਨਾਂ ਦੀ ਕਰਵਾ ਰਹੇ ਹਨ, ਪਰ ਜਿਹੜੀਆਂ ਸਾਡੀਆਂ ਪੁਰਾਣੀਆਂ ਇਤਿਹਾਸਿਕ ਯਾਦਗਾਰਾਂ ਨੇ ਉਹਨਾਂ ਨੂੰ ਨਾਲ ਦੀ ਨਾਲ ਮਿਟਾਈ ਵੀ ਜਾ ਰਹੇ ਹਨ। ਇਹ ਇੱਕ ਵੱਡਾ ਦੁਖਾਂਤ ਹੈ, ਇਹ ਇੱਕ ਵੱਡਾ ਸਾਡੇ ਲਈ ਘਾਤਕ ਹਮਲਾ ਹੈ। ਕਿਉਂ? ਜਿਹੜੀਆਂ ਸਾਡੀਆਂ ਇਤਿਹਾਸਿਕ ਨਿਸ਼ਾਨੀਆਂ ਨੇ ਉਹਨਾਂ ਨੂੰ ਜਿਉਂ ਦੀ ਤਿਉਂ ਹਮੇਸ਼ਾ ਲਈ ਕਾਇਮ ਰੱਖਣਾ ਸਾਡੇ ਲੀਡਰਾਂ ਦਾ, ਸਾਡੇ ਧਾਰਮਿਕ ਆਗੂਆਂ ਦਾ, ਸਮੂਹ ਪੰਥ ਦਾ ਅਤੇ ਸਮੂਹ ਗੁਰਸਿੱਖ ਸੰਗਤਾਂ ਦਾ ਪਰਮ ਤਾਰਮ ਬਣ ਜਾਂਦਾ ਹੈ। ਹੁਣ ਇਸ ਵੇਲੇ ਤੱਕ ਤਾਂ ਸਤਿਗੁਰੂ ਦੀ ਕਿਰਪਾ ਹੈ, ਉਹ ਬੇਰੀ ਦਾ ਬਿਰਸ਼ ਔਰ ਉਹਦੇ ਹੇਠਾਂ ਇੱਕ ਛੋਟਾ ਜਿਹਾ ਅਸਥਾਨ ਕਮਰਾ ਬਣਿਆ ਹੋਇਆ ਜਿਹਦੇ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੁੰਦਾ ਹੈ, ਕਈ ਵਾਰੀ ਅਖੰਡ ਪਾਠ ਵੀ ਚੱਲਦੇ ਨੇ। ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਂਦੀਆਂ ਹਨ, ਜਦੋਂ ਤੁਸੀਂ ਰਾਮਸਰ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਹੋ, ਖੱਬੇ ਪਾਸੇ ਸਰੋਵਰ ਹੈ, ਉਸ ਸਰੋਵਰ ਦੇ ਕੰਢੇ ਦੇ ਉੱਤੇ ਉਹ ਬੇਰੀ ਦਾ ਬਿਰਸ਼ ਹੁਣ ਵੀ ਖੜ੍ਹਾ ਹੈ। ਸਤਿਗੁਰੂ ਕਿਰਪਾ ਰੱਖਣ ਉਹ ਯਾਦਗਾਰ ਕਾਇਮ ਰਹਿ ਜਾਵੇ। ਔਰ ਉੱਥੇ ਬੈਠ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਬਾਣੀ ਉਚਾਰਨ ਕੀਤੀ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਸੁਖਮਨੀ ਸਾਹਿਬ ਬਾਣੀ ਉਚਾਰਨ ਕੀਤੀ। ਉਸ ਰਾਮਸਰ ਸਾਹਿਬ ਤੀਰਥ ਦੇ ਕੰਢੇ ਤੇ ਬੇਰੀ ਦੇ ਹੇਠਾਂ ਬੈਠ ਕੇ ਇਹ ਪਵਿੱਤਰ ਬਾਣੀ ਉਚਾਰਨ ਕੀਤੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਮਨ ਵਿੱਚ ਖਿਆਲ ਆਇਆ, ਜਿਹੜੇ ਵੇਦ ਸ਼ਾਸਤਰ ਸਿਮਰਤੀਆਂ ਨੇ ਉਹ ਇਹ ਗੱਲ ਆਖਦੇ ਨੇ, ਮਨੁੱਖ ਦਿਨ ਰਾਤ ਦੇ ਅੱਠਾਂ ਪਹਿਰਾਂ ਦੇ ਵਿੱਚ 24 ਘੰਟਿਆਂ ਦੇ ਅੰਦਰ 24,000 ਸਵਾਸ ਲੈਂਦੇ, ਔਰ ਉਹਨਾਂ 24,000 ਸਵਾਸਾਂ ਦੀ ਸਫਲਤਾ ਕਿਵੇਂ ਹੋਵੇ, ਕਿਵੇਂ ਇਹਨਾਂ ਜੀਵਾਂ ਦਾ ਭਲਾ ਹੋਵੇ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਐਸੀ ਪਵਿੱਤਰ ਬਾਣੀ ਉਚਾਰਨ ਕੀਤੀ ਜਿਹਦੇ 24 ਸ਼ਲੋਕ ਅਤੇ 24 ਅਸ਼ਟਪਦੀਆਂ ਉਚਾਰਨ ਕੀਤੀਆਂ, ਔਰ ਇਸ ਬਾਣੀ ਦੇ 24,000 ਅੱਖਰ ਮਹਾਂਪੁਰਖ ਦੱਸਦੇ ਸਨ ਗੁਰੂ ਮਹਾਰਾਜ ਨੇ ਲਿਖੇ, ਅਤੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵੀ ਬਚਨ ਕੀਤਾ ਕਿ ਜਿਹੜਾ ਵੀ ਗੁਰਸਿੱਖ ਮਾਈ ਭਾਈ ਇਸ ਬਾਣੀ ਸੁਖਮਨੀ ਸਾਹਿਬ ਜੀ ਦਾ ਪਾਠ ਕਰੇਗਾ, ਜਿਹੜੇ 24,000 ਸਵਾਸ ਦਿਨ ਰਾਤ ਦੇ ਵਿੱਚ ਅਸੀਂ ਲੈਂਦੇ ਹਾਂ, ਸੁਖਮਨੀ ਸਾਹਿਬ ਜੀ ਦਾ ਇੱਕ ਪਾਠ ਕਰਨ ਦੇ ਨਾਲ 24,000 ਸਫਲ ਹੋ ਜਾਂਦੇ ਨੇ, ਦਿਨ ਰਾਤ ਦੀ ਜ਼ਿੰਦਗੀ ਅਤੇ ਸਵਾਸ ਸਫਲ ਹੁੰਦੇ ਨੇ। ਇਹ ਕਿੱਡਾ ਵੱਡਾ ਸਤਿਗੁਰੂ ਮਹਾਰਾਜ ਦਾ ਪਰਉਪਕਾਰ ਹੈ। ਪਰ ਇੱਥੇ ਵੀ ਦਾਸ ਅਰਜ਼ ਕਰ ਦੇਵੇ ਕਿ ਤੇ ਇਹ ਸਮਝ ਕੇ ਬਈ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਨਾਲ ਹੀ 24,000 ਸਵਾਸ ਸਫਲ ਹੋ ਜਾਂਦੇ ਨੇ, ਵੀ ਹੋਰ ਬਾਣੀ ਪੜ੍ਹਨੀ ਛੱਡ ਹੀ ਦੇਈਏ, ਐਸੀ ਕਦੀ ਵੀ ਗੁਸਤਾਖੀ ਨਹੀਂ ਕਰਨੀ। ਸਤਿਗੁਰੂ ਦਾ ਹੁਕਮ ਹੈ ਅੰਮ੍ਰਿਤ ਵੇਲੇ 5 ਬਾਣੀਆਂ ਦਾ ਪਾਠ ਕਰਨਾ, ਉਸ ਤੋਂ ਬਾਅਦ ਤੁਸੀਂ ਹੋਰ ਕੋਈ ਵੀ ਬਾਣੀ ਪੜ੍ਹ ਸਕਦੇ ਹੋ, ਸੁਖਮਨੀ ਸਾਹਿਬ ਵੀ ਪੜ੍ਹ ਸਕਦੇ ਹੋ, ਆਸਾ ਜੀ ਦੀ ਵਾਰ ਵੀ ਪੜ੍ਹ ਸੁਣ ਸਕਦੇ ਹੋ, ਅਤੇ ਸੰਧਿਆ ਸਮੇਂ ਰਹਿ ਰਾਜ ਸਾਹਿਬ ਜੀ ਦਾ ਪਾਠ ਕਰਨਾ ਵੀ ਅਤੀ ਜ਼ਰੂਰੀ ਹੈ, ਅਤੇ ਸੌਣ ਲੱਗਿਆਂ ਸੋਹਲੇ ਦਾ ਪਾਠ ਕਰਨਾ ਵੀ ਗੁਰਸਿੱਖ ਲਈ ਸਤਿਗੁਰੂ ਦਾ ਜ਼ਰੂਰੀ ਫੁਰਮਾਨ ਹੈ। ਇਸ ਲਈ ਨਿਤਨੇਮ ਦੀਆਂ ਬਾਣੀਆਂ ਵੀ ਪੜ੍ਹਨੀਆਂ ਨੇ ਅਤੇ ਇਹ ਸੁਖਮਨੀ ਸਾਹਿਬ ਬਾਣੀ ਦਾ ਪਾਠ ਵੀ ਕਰਨਾ ਹੈ। ਜਿੰਨਾ ਵੀ ਹੋ ਸਕੇ ਬਾਣੀ ਨੂੰ ਘਟਾਉਣਾ ਨਹੀਂ, ਵੱਧ ਪੜ੍ਹਨ ਦਾ ਯਤਨ ਕਰਨਾ। ਕਈ ਪ੍ਰੇਮੀ ਕਹਿੰਦੇ ਚਲੋ ਸੁਖਮਨੀ ਸਾਹਿਬ ਦਾ ਪਾਠ ਹੀ ਕਰ ਲਓ, ਬਾਕੀ ਨਿਤਨੇਮ ਛੱਡ ਦਿੰਦੇ ਨੇ, ਪਰ ਨਹੀਂ, ਸਤਿਗੁਰੂ ਦਾ ਹੁਕਮ ਹੈ ਪਹਿਲਾਂ ਨਿਤਨੇਮ ਅਤੇ ਫਿਰ ਉਸ ਤੋਂ ਬਾਅਦ ਹੋਰ ਬਾਣੀ ਦਾ ਪਾਠ, ਜਾਪ, ਅਭਿਆਸ ਤੁਸੀਂ ਜਿੰਨਾ ਮਰਜ਼ੀ ਕਰ ਲਓ, ਇਹ ਤੁਹਾਡੀ ਮਰਜ਼ੀ ਹੈ। ਸਤਿਗੁਰੂ ਤਾਂ ਇਹ ਵੀ ਕਹਿੰਦੇ ਨੇ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ, ਅਤੇ ਇਸ ਦੇ ਨਾਲ ਨਾਲ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਟਕਸਾਲ ਦੇ ਹੋਰ ਦੂਜੇ ਮਹਾਂਪੁਰਖ ਵੀ ਇਹ ਵਿਚਾਰ ਦੱਸਦੇ ਹਨ ਕਿ ਜਿਹੜੇ ਗੁਰਸਿੱਖ ਮਾਈ ਭਾਈ ਸੁਆਹ ਸੁਆਹ ਸਿਮਰਨ ਕਰਦੇ ਹਨ ਅਤੇ ਕਈ ਵਾਰੀ ਸਿਮਰਨ ਕਰਦਿਆਂ ਹੋਇਆਂ ਕੋਈ ਅੰਨ ਪਾਣੀ ਵੀ ਛਕੀਦਾ ਹੈ, ਕੋਈ ਕਿਰਿਆ ਵੀ ਕਰੀਦੀ ਹੈ ਅਤੇ ਜਿਹੜਾ ਸੁਆਸ ਦਾ ਸਿਮਰਨ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਫਰਕ ਵੀ ਰਹਿ ਜਾਂਦਾ ਹੈ। ਅਤੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ ਵੀ ਉਹ ਜਿਹੜੇ ਸਿਮਰਨ ਕਰਨ ਵਾਲੇ ਗੁਰਮੁਖ ਪਿਆਰੇ ਗੁਰਸਿੱਖ ਮਾਈ ਭਾਈ ਹਨ ਅਤੇ ਉਹਨਾਂ ਨੂੰ ਵੀ ਸੁਖਮਨੀ ਸਾਹਿਬ ਜੀ ਦਾ ਪਾਠ ਅਵਸ਼ ਕਰਨਾ ਚਾਹੀਦਾ ਹੈ ਵੀ ਜਿਹੜਾ ਕੋਈ ਸਿਮਰਨ ਦੇ ਵਿੱਚ ਗੈਪ ਰਹਿ ਜਾਂਦਾ ਹੈ ਜਦੋਂ ਅਸੀਂ ਇਹ ਬਾਣੀ ਦਾ ਪਾਠ ਕਰ ਲਈਏ ਅਤੇ ਉਹ ਜਿਹੜਾ ਗੈਪ ਵਿੱਚ ਅੰਤਰਾਲ ਹੁੰਦਾ ਹੈ ਉਹ ਮਿਟ ਜਾਂਦਾ ਹੈ ਅਤੇ ਸਵਾਸ ਗ੍ਰਾਸ ਸਿਮਰਨ ਦਾ ਫਲ ਬਾਣੀ ਪੜ੍ਹ ਕੇ ਸਾਨੂੰ ਸੰਪੂਰਨ ਪ੍ਰਾਪਤ ਹੋ ਜਾਂਦਾ। ਇਸ ਲਈ ਇਸ ਬਾਣੀ ਦੀ ਇਹ ਵੀ ਮਹਾਨਤਾ ਹੈ, ਇਸ ਬਾਣੀ ਨੂੰ ਪੜ੍ਹਨ ਦਾ ਸਮਾਂ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੁਰਾਤਨ ਸਮੇਂ ਦੇ ਵਿੱਚ ਨਿਯਤ ਕੀਤਾ ਸੀ, ਜੋ ਕੁਝ ਅਸੀਂ ਆਪਣੇ ਪਿਛਲੇ ਸਮੇਂ ਦੇ ਵਿੱਚ ਦੇਖਦੇ ਵੀ ਰਹੇ ਹਾਂ, ਔਰ ਉਹ ਅੰਮ੍ਰਿਤ ਵੇਲਾ ਹੀ ਮੁੱਖ ਸੀ। ਕਈ ਪਿੰਡਾਂ ਵਿੱਚ ਤਾਂ ਹੁਣ ਵੀ ਪਹਿਲਾਂ ਜਪਜੀ ਸਾਹਿਬ ਜੀ ਦਾ ਪਾਠ ਫਿਰ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ ਜਾਂਦਾ, ਪਰ ਜੋ ਸਤਿਗੁਰੂ ਦੀ ਅਤੇ ਜੋ ਪੰਥ ਦੀ ਮਰਿਆਦਾ ਹੈ ਉਹਦੇ ਮੁਤਾਬਕ ਪਹਿਲਾਂ ਪੰਜ ਬਾਣੀਆਂ ਦਾ ਨਿਤਨੇਮ ਅਤੇ ਉਸ ਤੋਂ ਬਾਅਦ ਸੁਖਮਨੀ ਸਾਹਿਬ ਬਾਣੀ ਦਾ ਪਾਠ ਅਤੇ ਫਿਰ ਆਸਾ ਜੀ ਦੀ ਵਾਰ ਦਾ ਕੀਰਤਨ ਅਤੇ ਹੋਰ ਕਥਾ ਵਿਚਾਰ ਹੋਣੀ ਚਾਹੀਦੀ ਹੈ। ਮਰਿਆਦਾ ਇਹੀ ਹੈ ਕਿਉਂਕਿ ਗੁਰਬਿਲਾਸ ਦੇ ਅੰਦਰ ਇਹ ਬਚਨ ਉਚਾਰਨ ਕੀਤੇ ਗਏ ਹਨ, ਪ੍ਰਾਤ ਸਮੇਂ ਜੋ ਸੁਖਮਨੀ ਪੜ੍ਹੈ ਕੋ ਹਿਤ ਧਾਰ, ਤਾਂ ਕਿ ਫਲ ਸਭੀ ਹੀ ਲਹਿ ਸੁਣੈ ਲਹਿ ਫਲ ਚਾਰ। ਵੀ ਜਿਹੜਾ ਪ੍ਰਾਤ ਸਮੇਂ ਦਾ ਅਰਥ ਹੈ ਅੰਮ੍ਰਿਤ ਵੇਲਾ, ਜਦੋਂ ਅਸੀਂ ਦੂਸਰਾ ਨਿਤਨੇਮ ਕਰ ਲੈਂਦੇ ਉਸ ਦੇ ਨਾਲ ਹੀ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕਰ ਲੈਣਾ ਚਾਹੀਦਾ। ਅਤੇ ਜੇ ਕੋਈ ਇਸ ਤਰ੍ਹਾਂ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਜੀ ਦਾ ਪਾਠ ਕਰੇਗਾ ਅਤੇ ਸਤਿਗੁਰੂ ਕਹਿੰਦੇ ਨੇ ਅਤੇ ਉਹਨੂੰ ਸਾਰੇ ਫਲ ਵੀ ਪ੍ਰਾਪਤ ਹੋਣਗੇ ਅਤੇ ਪੜ੍ਹਨ ਸੁਣਨ ਵਾਲੇ ਸਾਰੇ ਹੀ ਚਾਰ ਫਲ ਧਰਮ ਅਰਥ ਕਾਮ ਅਤੇ ਮੋਕਸ਼ ਪ੍ਰਾਪਤ ਕਰ ਲੈਂਦੇ ਹਨ, ਇਸੇ ਤਰ੍ਹਾਂ ਇਹ ਬਾਣੀ ਪੜ੍ਹਨ ਦਾ ਅਧਿਕਾਰ ਹਰ ਕਿਸੇ ਵਿਅਕਤੀ ਨੂੰ ਹੈ, ਚਾਹੇ ਗਰੀਬ ਹੈ ਚਾਹੇ ਅਮੀਰ ਹੈ, ਚਾਹੇ ਕੋਈ ਉੱਚੀ ਜਾਤ ਵਾਲਾ ਚਾਹੇ ਨੀਵੀਂ ਜਾਤ ਵਾਲਾ ਹੈ। ਉੱਥੇ ਸਤਿਗੁਰੂ ਦੇ ਇਹ ਵੀ ਬਚਨ ਆਏ ਨੇ, ਊਚ ਨੀਚ ਜਨ ਜੋ ਪੜ੍ਹੈ ਕਾਲ ਨਿਕਟ ਨਹਿ ਆਏ, ਅੰਤ ਸਮੇਂ ਸਿਮਰਤ ਸੋ ਗੁਰ ਪਰਮ ਤਾਮ ਪੁੰਨ ਪਾਏ। ਜਿਹੜਾ ਰੋਜ਼ਾਨਾ ਭਾਈ ਇਸ ਬਾਣੀ ਦਾ ਪਾਠ ਕਰਦਾ ਹੈ ਉਹਦੇ ਨੇੜੇ ਕਾਲ ਵੀ ਨਹੀਂ ਆਉਂਦਾ। ਇਸੇ ਲਈ ਇਹ ਵੀ ਇੱਕ ਗੁਰਸਿੱਖ ਘਰਾਣਿਆਂ ਵਿੱਚ ਰੀਤ ਚਲੀ ਆਉਂਦੀ ਹੈ, ਜਦੋਂ ਕੋਈ ਆਦਮੀ ਬਿਮਾਰ ਹੋ ਜਾਂਦਾ ਹੈ ਅਤੇ ਮਰਨ ਕਿਨਾਰੇ ਚਲਿਆ ਜਾਂਦਾ ਹੈ, ਕਹਿੰਦੇ ਨੇ ਹੁਣ ਇਹਦੇ ਕੋਲ ਸੁਖਮਨੀ ਸਾਹਿਬ ਦਾ ਪਾਠ ਕਰੋ। ਸੁਖਮਨੀ ਸਾਹਿਬ ਜੀ ਦੇ ਪਾਠ ਦਾ ਇਹ ਵੀ ਇੱਕ ਮਹੱਤਵ ਹੈ, ਇਹ ਸਤਿਗੁਰੂ ਦੀ ਆਪ ਇਹ ਉਚਾਰਨ ਕੀਤੀ ਹੋਈ ਬਾਣੀ ਹੈ ਵੀ ਉਹਦੇ ਨੇੜੇ ਕਾਲ ਨਹੀਂ ਆਉਂਦਾ, ਉਹਦੇ ਨੇੜੇ ਜਮਦੂਤ ਨਹੀਂ ਆਉਂਦਾ, ਉਹ ਪਰਮ ਧਾਮ ਦੇ ਵਿੱਚ ਗੁਰਪੁਰੀ ਵਿੱਚ ਪਹੁੰਚ ਜਾਂਦਾ ਹੈ। ਇਸ ਬਾਣੀ ਦਾ ਮਹੱਤਵ ਹੈ, ਔਰ ਇਸ ਬਾਣੀ ਨੂੰ ਉਚਾਰਨ ਦੇ ਬਾਰੇ ਵੀ ਗੁਰਬਿਲਾਸ ਦੇ ਵਿੱਚ ਇਹ ਬਚਨ ਆਏ ਨੇ। ਜਦੋਂ ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ ਤਾਂ ਉਸ ਵੇਲੇ ਰਾਮਸਰ ਸਾਹਿਬ ਬੇਰੀ ਦੇ ਬਿਰਸ਼ ਹੇਠਾਂ ਬੈਠ ਕੇ ਸਤਿਗੁਰੂ ਨੇ ਬਾਣੀ ਉਚਾਰਨ ਕੀਤੀ, ਤਬ ਗੁਰਮੁਖ ਸੁਖਮਨੀ ਉਚਾਰੀ, ਮਨਨ ਮਾਲ ਮਾਨੋ ਔਰ ਧਾਰੀ, 24,000 ਅੱਛਰ ਇਹ ਧਾਰੇ, ਜਾ ਕੀ ਉਪਮਾ ਧਰੇ ਜਾ ਮੈਂ ਜਾ ਕੀ ਉਪਮਾ ਸ੍ਰੀ ਮੁਖ ਰਹਿ। ਇਉਂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ 24,000 ਅੱਖਰਾਂ ਵਾਲੀ ਇਹ ਬਾਣੀ ਉਚਾਰਨ ਕੀਤੀ ਅਤੇ ਇਹਦੀ ਮਹਿਮਾ ਸਤਿਗੁਰੂ ਮਹਾਰਾਜ ਨੇ ਆਪ ਉਚਾਰਨ ਕੀਤੀ। ਸੁਖਮਨੀ ਇਸ ਬਾਣੀ ਦਾ ਨਾਮ ਵੀ ਗੁਰੂ ਮਹਾਰਾਜ ਨੇ ਆਪ ਲਿਖਿਆ। ਸੁਖਮਨੀ ਦਾ ਅਰਥ ਹੈ ਸੁਖਾਂ ਦੀ ਮਣੀ, ਕਿਉਂਕਿ ਮਣੀਆਂ ਤਾਂ ਹੋਰ ਵੀ ਨੇ, ਮਣੀ ਹੀਰੇ ਮੋਤੀਆਂ ਵਾਂਗੂ ਇੱਕ ਮਣੀ ਵੀ ਇੱਕ ਕੀਮਤੀ ਇੱਕ ਪੱਥਰ ਹੁੰਦਾ ਹੈ, ਪਰ ਸਤਿਗੁਰੂ ਕਹਿੰਦੇ ਸੁਖਾਂ ਦੀ ਮਣੀ ਹੈ, ਇਹ ਕੋਈ ਪੱਥਰਾਂ ਦੀ ਮਣੀ ਨਹੀਂ। ਜਿਹੜੀਆਂ ਦੂਸਰੀਆਂ ਮਣੀਆਂ ਨੇ ਉਹਨਾਂ ਦੇ ਬਾਰੇ ਸਤਿਗੁਰੂ ਦਾ ਫਰਮਾਨ ਹੈ, ਖਾਰ ਸਮੁੰਦਰ ਢੰਡੋਲੀ ਹੈ, ਇੱਕ ਮਣੀਆਂ ਪਾਵੈ ਦੋਏ ਦਿਨ ਚਾਰ ਸੁਹਾਵਨਾ ਮਾਟੀ ਤਿਸ ਖਾਵੇ। ਇਤਿਹਾਸ ਵਿੱਚ ਇੱਕ ਹੋਰ ਵੀ ਜ਼ਿਕਰ ਆਉਂਦਾ ਹੈ ਕਿ ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਉਚਾਰਨ ਕਰ ਚੁੱਕੇ ਸਨ ਅਤੇ ਸੁਖਮਨੀ ਸਾਹਿਬ ਬਾਣੀ ਦਾ ਪ੍ਰਚਾਰ ਸੰਗਤਾਂ ਵਿੱਚ ਇੰਨਾ ਹੋਇਆ, ਬਹੁਤ ਸਾਰੇ ਗੁਰਸਿੱਖ ਮਾਈ ਭਾਈ ਰੋਜ਼ਾਨਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਲੱਗੇ। ਇਤਿਹਾਸ ਵਿੱਚ ਇੱਕ ਐਸੀ ਵੀ ਘਟਨਾ ਆਉਂਦੀ ਹੈ, ਲਾਹੌਰ ਦੇ ਵਿੱਚ ਜਹਾਂਗੀਰ ਬਾਦਸ਼ਾਹ ਸੀ, ਉਹਦਾ ਇੱਕ ਅਹਿਲੇ ਵਜ਼ੀਰ ਵਜ਼ੀਰ ਖਾਂ ਸੀ, ਔਰ ਉਹ ਬੜਾ ਧਾਰਮਿਕ ਖਿਆਲਾਂ ਦਾ ਨੇਕ ਆਦਮੀ ਸੀ। ਉਹਦੇ ਪੇਟ ਵਿੱਚ ਜਲੋਦਰ ਦੀ ਬਿਮਾਰੀ ਸੀ, ਪੇਟ ਵਿੱਚ ਪਾਣੀ ਭਰ ਜਾਂਦਾ ਅਤੇ ਬੜੀ ਉਹਨੂੰ ਤਕਲੀਫ ਹੁੰਦੀ। ਇੱਕ ਦਿਨ ਉਹ ਆਪਣੀ ਤਕਲੀਫ ਦੇ ਨਾਲ ਬਹੁਤ ਦੁਖੀ ਆਪਣੇ ਘਰ ਦੇ ਵਿੱਚ ਪਿਆ, ਹਾਏ ਕੁਰਲਾਪ ਕਰ ਰਿਹਾ ਸੀ। ਕੋਈ ਗੁਰੂ ਦਾ ਪਿਆਰਾ ਗੁਰਸਿੱਖ ਉੱਥੋਂ ਕੋਲ ਦੀ ਲੰਘਿਆ ਤਾਂ ਉਸ ਵੇਲੇ ਉਸਨੇ ਸੁਖਮਨੀ ਸਾਹਿਬ ਜੀ ਦਾ ਉੱਚੀ ਧੁਨੀ ਦੇ ਵਿੱਚ ਪਾਠ ਉਚਾਰਨ ਕੀਤਾ ਅਤੇ ਪਾਠ ਉਚਾਰਨ ਕਰਦਾ ਤੁਰਿਆ ਜਾ ਰਿਹਾ ਸੀ। ਜਦੋਂ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਆਵਾਜ਼ ਵਜ਼ੀਰ ਖਾਂ ਦੇ ਕੰਨਾਂ ਦੇ ਵਿੱਚ ਪਈ ਤਾਂ ਕਹਿੰਦੇ ਨੇ ਉਸ ਵੇਲੇ ਉਹਨੂੰ ਵਕਤੀ ਤੌਰ 'ਤੇ ਆਪਣੀ ਪੀੜਾ ਭੁੱਲ ਗਈ, ਦੁੱਖ ਭੁੱਲ ਗਿਆ। ਅਤੇ ਬੜਾ ਮਨ ਦੇ ਵਿੱਚ ਹੈਰਾਨ ਹੋਇਆ, ਕਹਿੰਦਾ ਵੀ ਇਹ ਬਾਣੀ ਕਿਸ ਦੀ ਬਾਣੀ ਹੈ, ਇਸ ਬਾਣੀ ਨੂੰ ਸੁਣ ਕੇ ਮੇਰਾ ਦੁੱਖ ਭੁੱਲ ਗਿਆ ਹੈ। ਆਖਰ ਉਸਨੇ ਆਪਣੇ ਇੱਕ ਨੌਕਰ ਨੂੰ ਭੇਜਿਆ ਵੀ ਜਾ ਕੇ ਵੇਖ ਕੇ ਆ ਵੀ ਇਹ ਕੌਣ ਹੈ ਅਤੇ ਕਿਸ ਦੀ ਬਾਣੀ ਪੜ੍ਹ ਰਿਹਾ ਹੈ। ਉਹ ਸੇਵਾਦਾਰ ਨੇ ਜਾ ਕੇ ਗੁਰਸਿੱਖ ਨੂੰ ਵਿਖਿਆ ਅਤੇ ਨਾਲ ਬੇਨਤੀ ਕੀਤੀ, ਕਹਿਣ ਲੱਗਾ ਤੁਹਾਨੂੰ ਵਜ਼ੀਰ ਖਾਂ ਨੇ ਬੁਲਾਇਆ ਹੈ। ਉਹ ਗੁਰਸਿੱਖ ਵਜ਼ੀਰ ਖਾਂ ਦੇ ਕੋਲ ਆਇਆ ਅਤੇ ਵਜ਼ੀਰ ਖਾਂ ਨੇ ਬੜੇ ਸਤਿਕਾਰ ਅਤੇ ਬੜੀ ਨਿਮਰਤਾ ਨਾਲ ਆਖਿਆ ਵੀ ਗੁਰਮੁਖਾ ਤੂੰ ਮੈਨੂੰ ਇਹ ਦੱਸ, ਤੂੰ ਇਹ ਕਿਸ ਦੀ ਬਾਣੀ ਪੜ੍ਹ ਰਿਹਾ ਸੀ? ਤਾਂ ਉਸ ਗੁਰਸਿੱਖ ਨੇ ਆਖਿਆ, ਸੱਚੇ ਪਾਤਸ਼ਾਹ, ਮੈਂ ਆਪਣੇ ਗੁਰੂ ਦੀ ਬਾਣੀ ਪੜ੍ਹ ਰਿਹਾ ਹਾਂ, ਇਹ ਪੰਜਵੇਂ ਗੁਰਦੇਵ ਗੁਰੂ ਅਰਜਨ ਦੇ ਮਹਾਰਾਜ ਦੀ ਬਾਣੀ ਹੈ। ਤਾਂ ਉਸ ਵੇਲੇ ਵਜ਼ੀਰ ਖਾਂ ਕਹਿਣ ਲੱਗਾ, ਗੁਰਸਿੱਖਾ, ਮੈਂ ਇੱਕ ਦਿਨ ਥੋੜ੍ਹੀ ਜਿਹੀ ਬਾਣੀ ਸੁਣੀ, ਉਹਦੇ ਨਾਲ ਮੈਨੂੰ ਦੁੱਖ ਤੋਂ ਰਾਹਤ ਮਿਲੀ ਹੈ। ਜੇ ਤੂੰ ਮੇਰੇ 'ਤੇ ਪਰਉਪਕਾਰ ਕਰ ਦੇਵੇਂ ਅਤੇ ਇਹ ਬਾਣੀ ਦਾ ਰੋਜ਼ ਮੈਨੂੰ ਪਾਠ ਸੁਣਾਉਣ ਲੱਗ ਪਾਵੇਂ, ਮੈਨੂੰ ਭਰੋਸਾ, ਮੈਨੂੰ ਯਕੀਨ ਹੈ ਮੇਰਾ ਸਾਰਾ ਦੁੱਖ ਮਿਟ ਸਕਦਾ ਹੈ। ਅਤੇ ਸੱਚਮੁੱਚ ਉਸੇ ਤਰ੍ਹਾਂ ਹੀ ਹੋਇਆ। ਉਸਨੇ ਉਸ ਗੁਰਸਿੱਖ ਨੂੰ ਹਮੇਸ਼ਾ ਆਪਣੇ ਘਰ ਬੁਲਾ ਕੇ ਉਹਦੇ ਕੋਲੋਂ ਸੁਖਮਨੀ ਸਾਹਿਬ ਬਾਣੀ ਦਾ ਪਾਠ ਸੁਣਦਾ ਰਿਹਾ। ਇਹਦੇ ਨਾਲ ਕਹਿੰਦੇ ਉਹਨੂੰ ਸਾਰਾ ਹੀ ਦੁੱਖ ਭੁੱਲ ਗਿਆ। ਇਸ ਢੰਗ ਦੇ ਨਾਲ ਇਹ ਬਾਣੀ ਸਾਰੇ ਦੁੱਖਾਂ ਨੂੰ ਨਾਸ ਕਰਨ ਵਾਲੀ ਸੁਖਾਂ ਦੀ ਮਣੀ ਹੈ। ਕੋਈ ਵੀ ਇੱਛਾ ਨੂੰ ਲੈ ਕੇ ਇਸ ਬਾਣੀ ਦਾ ਪਾਠ ਕਰੇ ਅਤੇ ਉਹਦੀ ਉਹ ਇੱਛਾ ਵੀ ਪੂਰੀ ਹੋ ਜਾਂਦੀ ਹੈ। ਇਹ ਐਸੀ ਬਾਣੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ ਹੈ। ਲਓ ਹੁਣ ਇਸ ਬਾਣੀ ਦਾ ਜਿਹੜਾ ਸਾਰ ਅੰਸ਼ ਹੈ ਉਹ ਹੈ ਰਹਾਉ ਦੀਆਂ ਪੰਕਤੀਆਂ ਵਿੱਚ। ਯਾਦ ਰੱਖੋ, ਇਸ ਬਾਣੀ ਵਿੱਚ ਗੁਰੂ ਮਹਾਰਾਜ ਨੇ ਕੇਵਲ ਇੱਕੋ ਹੀ ਰਹਾਉ ਲਿਖਿਆ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾ, ਇਹ ਹੈ ਸਾਰੀ ਸੁਖਮਨੀ ਦਾ ਕੇਂਦਰੀ ਸਿਧਾਂਤ। ਸਤਿਗੁਰੂ ਕਹਿੰਦੇ ਨੇ ਸੁਖਮਨੀ, ਇਹ ਬਾਣੀ ਸੁਖਾਂ ਦੀ ਮਣੀ ਹੈ, ਜਾਂ ਸੁਖਮਣੀ, ਇਹ ਮਣਾ ਮੂੰਹ ਸੁਖ ਦੇਣ ਵਾਲੀ ਹੈ, ਅਤੇ ਸੁਖ ਅੰਮ੍ਰਿਤ ਪ੍ਰਭ ਨਾਮ, ਇਹ ਸੁਖਮਨੀ ਬਾਣੀ ਦਾ ਸਿਧਾਂਤ ਇਹ ਹੈ। ਅਸਲੀ ਸੁਖ ਰੂਪ ਉਸ ਵਾਹਿਗੁਰੂ ਪਰਮੇਸ਼ਰ ਦਾ ਅੰਮ੍ਰਿਤ ਰੂਪ ਨਾਮ ਹੈ। ਜੇ ਕਿਸੇ ਨੇ ਸੁਖ ਪ੍ਰਾਪਤ ਕਰਨਾ ਹੈ ਤਾਂ ਫਿਰ ਉਹ ਨਾਮ ਦੇ ਨਾਲ ਜੁੜੇ। ਨਾਮ ਹੀ ਅਸਲੀ ਸੁੱਖ ਦਾ ਸਮੂਹ ਹੈ, ਨਾਮ ਹੀ ਅਸਲੀ ਸੁੱਖਾਂ ਦਾ ਭੰਡਾਰ ਹੈ। ਇਹ ਸੁਖਮਨੀ ਬਾਣੀ ਦਾ ਸਿਧਾਂਤ ਹੈ ਵੀ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਹੀ ਅਸਲੀ ਸੁੱਖਾਂ ਦਾ ਸੋਮਾ ਹੈ। ਇਹ ਹੈ ਕਿੱਥੇ? ਭਗਤ ਜਨਾ ਕਾ ਮਨ ਬਸਰਾਮ, ਜਿਹੜੇ ਭਗਤੀ ਕਰਨ ਵਾਲੇ ਨੇ। ਚਾਰ ਪ੍ਰਕਾਰ ਦੇ ਭਗਤ ਮੰਨੇ ਨੇ। ਇੱਕ ਆਰਤ ਭਗਤ ਹੁੰਦੇ ਨੇ, ਇੱਕ ਅਰਥਾਰਥੀ ਭਗਤ ਹੁੰਦੇ ਨੇ, ਇੱਕ ਪ੍ਰੇਮੀ ਭਗਤ ਹੁੰਦੇ ਨੇ ਅਤੇ ਦੂਸਰੇ ਗਿਆਨਵਾਨ ਭਗਤ ਹੁੰਦੇ ਨੇ। ਜਿੰਨੇ ਵੀ ਭਗਤ ਨੇ ਉਹਨਾਂ ਭਗਤ ਜਨਾਂ ਦੇ ਮਨ ਦੇ ਵਿੱਚ ਇਸ ਨਾਮ ਦਾ ਵਿਸਰਾਮ ਹੁੰਦਾ, ਨਾਮ ਦਾ ਟਿਕਾਣਾ ਹੁੰਦਾ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਆਤਮਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਇਸੇ ਹੀ ਸਿਧਾਂਤ ਦੇ ਆਲੇ ਦੁਆਲੇ ਸਾਰੀ ਬਾਣੀ ਦਾ ਸਿਧਾਂਤ ਇਹ ਘੁੰਮ ਰਿਹਾ ਹੈ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਅੰਮ੍ਰਿਤ ਰੂਪ ਬਾਣੀ ਸੁਖਮਨੀ ਸਾਹਿਬ ਜੀ ਦਾ ਆਰੰਭ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਇਸ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦ ਗੁਰ ਏ ਨਮਹ ਜੁਗਾਦ ਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ।
ਗੌੜੀ ਰਾਗ ਦਾ ਨਾਮ ਹੈ ਤੇ ਸੁਖਮਨੀ ਬਾਣੀ ਦਾ ਨਾਮ ਹੈ। ਸੁਖਮਨੀ ਜੋ ਮਨ ਨੂੰ ਸੁਖ ਦੇਣ ਵਾਲੀ ਅਥਵਾ ਸੁਖਾਂ ਦੀ ਮਣੀ ਅਥਵਾ ਮਣਾਂ ਨੂੰ ਸੁਖ ਦੇਣ ਵਾਲੀ, ਇਸ ਤਰ੍ਹਾਂ ਵਿਦਵਾਨਾਂ ਨੇ ਇਸ ਦੇ ਕਈ ਅਰਥ ਕੀਤੇ ਹਨ। ਅਸਲੀ ਅਰਥ ਸੁਖਮਨੀ ਸੁਖਾਂ ਦੀ ਮਣੀ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਇਹ ਇੱਕ ਬੜੀ ਮੌਲਿਕ ਰਚਨਾ ਹੈ ਔਰ ਇਹਦੀ ਜਿਹੜੀ ਬਣਤਰ ਹੈ, ਗੁਰੂ ਮਹਾਰਾਜ ਨੇ ਪਹਿਲਾਂ ਇੱਕ ਸ਼ਲੋਕ ਲਿਖਿਆ ਹੈ ਅਤੇ ਜਿਹੜੀ ਸ਼ਲੋਕ ਦੀ ਸ਼ੈਲੀ ਹੈ ਉਹ ਦੋਹਰੇ ਕਿਸਮ ਦੀ ਹੈ ਅਤੇ ਜਿਹੜੀ ਅਸ਼ਟਪਦੀ ਹੈ ਉਹਦੀ ਜਿਹੜੀ ਚਾਲ ਹੈ ਚੌਪੀ ਛੰਦ ਦੇ ਨਾਲ ਰਲਦੀ ਮਿਲਦੀ ਹੈ। ਇਸ ਢੰਗ ਦੇ ਨਾਲ ਗੁਰੂ ਮਹਾਰਾਜ ਨੇ ਪਹਿਲਾਂ ਇੱਕ ਸ਼ਲੋਕ ਅਤੇ ਫਿਰ ਅੱਗੇ ਅਸ਼ਟਪਦੀ ਲਿਖੀ ਹੈ। ਸ਼ਲੋਕ ਵਿੱਚ ਮੁੱਖ ਸਿਧਾਂਤ ਗੁਰੂ ਮਹਾਰਾਜ ਨੇ ਵਰਣਨ ਕੀਤਾ ਅਤੇ ਅਸ਼ਟਪਦੀ ਵਿੱਚ ਉਸੇ ਸਿਧਾਂਤ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੇ ਵਿਆਖਿਆ ਦੇ ਰੂਪ ਦੇ ਵਿੱਚ ਖੋਲ੍ਹ ਕੇ ਬਿਆਨ ਕੀਤਾ ਹੈ। ਆਰੰਭ ਦੇ ਵਿੱਚ ਸਤਿਗੁਰੂ ਮੰਗਲਾਚਰਨ ਲਿਖਦੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਲਓ ਹੁਣ ਆਰੰਭ ਦੇ ਵਿੱਚ ਜਿਹੜਾ ਸ਼ਲੋਕ ਗੁਰੂ ਮਹਾਰਾਜ ਨੇ ਲਿਖਿਆ ਹੈ ਇਹਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਮੰਗਲਾਚਰਨ ਕਰਦੇ ਹਨ। ਆਦ ਗੁਰ ਏ ਨਮਹ, ਜਿਹੜਾ ਗੁਰ ਦੇ ਨਾਲ ਇਹ ਈੜੀ ਲਾਂ ਦੇ ਸਹਿਤ ਲੱਗੀ ਹੋਈ ਹੈ, ਇਹਦਾ ਸੰਬੰਧ ਕੀ ਉਚਾਰਨ ਕਰਨਾ? ਆਦ ਗੁਰ ਏ ਨਮਹ, ਨਾ ਇਸ ਨੂੰ ਪੂਰਾ ਅਲੱਗ ਹੀ ਕਰਨਾ ਹੈ ਅਤੇ ਨਾ ਹੀ ਇਸ ਨੂੰ ਗੁਰੇ ਪੜ੍ਹਨਾ ਹੈ, ਗੁਰੇ ਨਹੀਂ ਪੜ੍ਹਨਾ। ਸੰਬੰਧ ਕੀ ਉਚਾਰਨ ਕਰਨਾ? ਇਹ ਟਕਸਾਲ ਦੇ ਵਿੱਚ ਮਹਾਂਪੁਰਖ ਇਸੇ ਤਰ੍ਹਾਂ ਹੀ ਦੱਸਦੇ ਸਨ। ਆਦ ਗੁਰ ਏ ਨਮਹ, ਆਦ ਕਾਲ ਦੇ ਅੰਦਰ ਆਦ ਅੰਤ ਇੱਕ ਹੈ, ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ। ਸਤਿਗੁਰੂ ਮਹਾਰਾਜ ਨੇ ਅਕਾਲ ਪੁਰਖ ਨੂੰ ਗੁਰੂ ਆਖਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਨੇ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਬਹੁਤ ਥਾਵਾਂ 'ਤੇ ਅਕਾਲ ਪੁਰਖ ਦੇ ਲਈ ਗੁਰੂ ਸ਼ਬਦ ਵਰਤਿਆ ਹੈ। ਇਸ ਲਈ ਐਸਾ ਅਕਾਲ ਪੁਰਖ ਹੀ ਗੁਰੂ ਹੈ, ਆਦ ਗੁਰ ਜੋ ਸਭ ਤੋਂ ਪਹਿਲਾਂ ਸੀ।